ਕਹਿਣ ਲੱਗੇ ਮਿਲ ਗਿਆ, ਆਏ ਤਾਂ ਆ ਕੇ ਬੈਠ ਗਏ, ਕਹਿੰਦੇ ਦਰਸ਼ਨ ਕਰਨ ਆਏ। ਬ੍ਰਹਮ ਗਿਆਨੀ ਸੀਗੇ ਮਹਾਂਪੁਰਸ਼, ਬ੍ਰਹਮ ਗਿਆਨੀ ਦੇ ਸਾਰੇ ਦਰਸ਼ਨ ਕਰਨ ਆਉਂਦੇ ਨੇ। ਕਹਿੰਦੇ ਵਸ਼ਿਸ਼ਠ ਮੁਨੀ ਨੇ ਸਾਨੂੰ ਦੋ ਬਚਨ ਕੀਤੇ ਸੀ, ਕਹਿੰਦੇ ਇੱਕ ਤਾਂ ਜਿਹੜਾ ਰਸ ਤੁਹਾਨੂੰ ਹੁਣ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਆ ਨਾ, ਇਹ ਸਾਨੂੰ ਨਹੀਂ ਮਿਲਿਆ। ਇਹ ਗੱਲ ਬਿਲਕੁਲ ਸਹੀ ਹੈ, ਸੁਰ ਨਰ ਮੁਣ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਇਸ ਕਰਕੇ ਦੂਸਰਾ ਬਚਨ ਵਸ਼ਿਸ਼ਠ ਮੁਨੀ ਜੀ ਨੂੰ ਮਹਾਂਪੁਰਸ਼ ਕਹਿੰਦੇ, ਸਤਿਕਾਰਯੋਗ ਹੋ ਤੁਸੀਂ ਵੀ ਬ੍ਰਹਮ ਪੁਰਸ਼ ਹੋ, ਕਿਉਂਕਿ ਉਹ ਵੀ ਬ੍ਰਹਮ ਗਿਆਨੀ ਹੋਏ ਨੇ। ਕਹਿੰਦੇ ਮਹਾਰਾਜ ਕੋਈ ਐਸਾ ਦੱਸੋ ਵੀ ਜਿਹਦੇ ਨਾਲ ਤੁਹਾਡੇ ਸਮੇਂ ਵਿੱਚ ਕੋਈ ਅਤੇ ਹੁਣ ਦੀ ਸੰਗਤ ਵਿੱਚ ਕੋਈ ਅੰਤਰ ਹੋਵੇ, ਉਹ ਦੂਰ ਕਰ ਸਕੀਏ। ਤਾਂ ਵਸ਼ਿਸ਼ਠ ਮੁਨੀ ਨੇ ਕਿਹਾ ਸੀ, ਸਾਡੇ ਟਾਈਮ 'ਤੇ ਤਾਂ ਕਹਿੰਦੇ ਜਾਂ ਕਥਾ ਹੁੰਦੀ ਸੀ, ਅਸੀਂ ਕਥਾ ਕਰਦੇ ਸੀ ਤਾਂ ਅਸੀਂ ਤਾਂ ਭਾਈ ਹਰੇਕ ਨੂੰ ਕਹਿੰਦੇ ਸੀ ਵੀ ਮੂੰਹ ਵਿੱਚ ਗੁਰਮੰਤਰ ਰੱਖਣਾ। ਕਹਿੰਦੇ ਸਾਡੇ ਟਾਈਮ ਤਾਂ ਸਾਰੇ ਰਾਮ 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 ਮੂੰਹ 'ਚ ਕਰਦੇ ਹੀ ਰਹਿੰਦੇ ਸੀ, ਨਾਲੇ ਕਥਾ ਸੁਣਦੇ ਕੀਰਤਨ ਸੁਣਦੇ। ਕਹਿੰਦੇ ਜਿਹੜੀ ਹੁਣ ਤੁਹਾਡੀ ਸੰਗਤ ਹੈ ਇਹ ਅਸੀਂ ਖਾਸ ਕਰ ਦੇਖਦੇ ਹਾਂ, ਕਥਾ ਸੁਣੀ ਜਾਣਗੇ ਪਰ ਮੂੰਹ ਇਹਨਾਂ ਦਾ ਬੰਦ ਹੀ ਹੁੰਦਾ, ਜਾਂ ਮੂੰਹ 'ਚ ਵਾਹਿਗੁਰੂ ਵਾਹਿਗੁਰੂ ਨਹੀਂ ਕਹਿੰਦੇ। ਸੰਗਤ ਨੂੰ ਮੇਰੇ ਵੱਲੋਂ ਕਹਿੰਦੇ ਬੇਨਤੀ ਜ਼ਰੂਰ ਕਰਿਓ ਜਿੱਥੇ ਵੀ ਜਾਓ, ਭਈ ਜਦੋਂ ਕਥਾ ਸੁਣਨੀ ਕੀਰਤਨ ਸੁਣਨਾ ਗੁਰਮੰਤਰ ਨਹੀਂ ਤਿਆਗਣਾ, ਇੱਕ ਘੰਟਾ ਵਾਹਿਗੁਰੂ ਮੰਤਰ ਦਾ ਸਿਮਰਨ ਵੱਖਰਾ ਲਾਭ ਲਓ ਅਤੇ ਜਿਹੜਾ ਕਥਾ ਸੁਣਨ ਦਾ ਲਾਭ ਹੈ ਵੱਖਰਾ ਲਓ, ਗੁਰੂ ਦੇ ਦਰਸ਼ਨਾਂ ਦਾ ਲਾਭ ਵੱਖਰਾ ਲਓ। ਇਸ ਤਰ੍ਹਾਂ ਅੱਖਾਂ ਸਫਲੀਆਂ, ਕੰਨ ਸਫਲੇ, ਮੁੱਖ ਸਫਲਾ, ਆਪਣੀ ਦੇਹੀ ਸਫਲੀ ਕਰੋ। ਇਹ ਸਾਰਿਆਂ ਨਾਲੋਂ ਸ੍ਰੇਸ਼ਟ ਗੁਰਬਾਣੀ ਹੈ ਜਿਹੜੀ ਸੰਸਾਰ ਸਾਗਰ ਤੋਂ ਤਾਰਨ ਵਾਲੀ ਹੈ, ਸਾਰੇ ਭਰਮਾਂ ਨੂੰ ਪਾਪਾਂ ਨੂੰ ਹਰੇਕ ਚੀਜ਼ ਨੂੰ ਕੱਟਣ ਵਾਲੀ ਹੈ। ਕਹਿੰਦੇ ਜਿਹੜੀ ਸਾਰੇ ਕਲਯੁਗ ਦੇ ਪਿਛਲੇ ਤੋਂ ਅਗਲੇ ਸਾਰੇ ਗੁਨਾਹ ਨੇ, ਪਾਪ ਨੇ, ਕੁੱਲ ਕਲਮਲ ਨੇ ਜਿੰਨੇ ਵੀ, ਉਹਨਾਂ ਨੂੰ ਨਾਸ ਕਰਨ ਵਾਲੀ ਹੈ। ਬਿਨਾਂ ਦੇਰ ਤੋਂ ਆਨੰਦ ਦੀ ਦਾਤੀ ਹੈ ਇਹ, ਜਿਹੜਾ ਪੜ੍ਹਨ ਲੱਗ ਜਾਂਦਾ ਹੈ ਆਨੰਦ ਲੈਣਾ। ਅਖੇ ਇੱਕ ਲੋਕ ਆਨੰਦ ਤਾਂ ਤੁਸੀਂ ਲੈਣ ਨੂੰ ਸਾਰੇ ਕਹਿੰਦੇ ਹੋ, ਇੱਕ ਵਾਰੀ ਮਰਿਆਦਾ 'ਚ ਚੱਲ ਪਓ, ਥੋੜ੍ਹੇ ਜਿਹੇ ਦੋ ਤਿੰਨ ਕੁ ਮਹੀਨੇ ਲਗਾਤਾਰ ਮਰਿਆਦਾ ਨੂੰ ਹੂ ਬਹੂ ਕਮਾ ਕੇ ਆਨੰਦ ਸਾਹਿਬ ਦੇ ਪੰਜ ਪਾਠ ਰੋਜ਼ ਕਰ ਦਿਓ, ਆਨੰਦ ਨਾ ਆਇਆ ਤਾਂ ਮੈਨੂੰ ਕਹਿ ਦਿਓ। ਆਨੰਦ ਤਾਂ ਹੈ ਗੁਰਬਾਣੀ ਵਿੱਚ, ਪਰ ਆਨੰਦ ਜਿਹੜਾ ਹੈ ਉਹ ਉਦੋਂ ਹੀ ਆਉਂਦਾ ਜਦੋਂ ਖਾਣਾ ਪੀਣਾ ਪਹਿਰਨਾ ਬੋਲਣਾ ਕਮਾਉਣਾ ਇਹ ਸਾਰੀਆਂ ਚੀਜ਼ਾਂ ਆਪਣੀਆਂ ਠੀਕ ਰੱਖੋ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਸੁੱਖ ਵਾਸਨੀ,
ਇਹ ਤਾਂ ਸੁੱਖਾਂ ਦੇ ਵਿੱਚ ਵਾਸਨੀ ਤੋਂ ਭਾਵ ਖੁਸ਼ਬੂ ਹੈ ਸੁੱਖਾਂ ਦੀ ਗੁਰਬਾਣੀ, ਤੇ ਸੁੱਖ ਦੇ ਵਸਣ ਵਾਲੀ ਭਾਵ ਸੁੱਖ ਦੇ ਦੇਣ ਵਾਲੀ ਹੈ ਗੁਰੂ ਦੀ ਬਾਣੀ। ਮੈਂ ਕਹਿੰਦੇ ਬਹੁਤ ਥੋੜਾ ਜਿਹਾ ਇਹਦਾ ਮਹਾਤਮ ਕਿਹਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ, ਸਾਰਾ ਮਹਾਤਮ ਨਹੀਂ ਕਹਿ ਸਕਦਾ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਨ ਪ੍ਰਗਟ ਬੋਧ ਬਾਪ ਮਾਨੀਏ।
ਇਹ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਹਾਨ ਗਿਆਨ, ਆਪ ਹੀ ਗਿਆਨ ਨੇ ਸਰੂਪ ਧਾਰਨ ਕੀਤਾ, ਮਾਨੋ ਪਰਮੇਸ਼ਰ ਨੇ ਆਪਣਾ ਸਰੂਪ ਆਪ ਹੀ ਧਾਰਨਿਆ ਕੀਤਾ ਹੈ।
ਸ੍ਰੀ ਗੁਰ ਕਹਿਓ ਬਖਾਨ ਮਨ ਸਰੂਪ ਫਲ ਸੇਤ ਏ।
ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਨੇ ਇਹ ਵਚਨ ਕੀਤਾ ਨਿਰਗੁਣ ਰੂਪ ਵਿੱਚ ਵੀ ਸਰਗੁਣ ਰੂਪ ਵਿੱਚ ਵੀ। ਮੇਰਾ ਨਾਂ ਕਹਿੰਦੇ ਪਾਰ ਬ੍ਰਹਮ ਪਰਮੇਸ਼ਰ ਹੈ, ਗੁਰੂ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਕਹਿਣ ਲੱਗੇ, ਤੇਰਾ ਨਾਮ ਗੁਰ ਪਰਮੇਸ਼ਰ ਹੈ, ਫਰਕ ਆਪਣੇ 'ਚ ਕੋਈ ਨਹੀਂ ਹੈ, ਹੈ ਦੋਵੇਂ ਪਰਮੇਸ਼ਰ ਹੀ, ਇੱਕ ਜਿਹੜਾ ਨਿਰਗੁਣ ਰੂਪ ਵਿੱਚ ਹੈ ਇੱਕ ਸਰਗੁਣ ਵਿੱਚ ਹੈ। ਇਹ ਬਚਨ ਅਕਾਲ ਪੁਰਖ ਵਾਹਿਗੁਰੂ ਨੇ ਕਹੇ ਨੇ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਮਮ ਸਰੂਪ ਹੈ, ਮੇਰਾ ਆਪਣਾ ਸਰੂਪ ਹੈ, ਇਹ ਸੰਸਾਰ ਸਾਗਰ ਤੋਂ ਤਾਰਨ ਵਾਸਤੇ ਪੁਲ ਦਾ ਕੰਮ ਕਰੇਗਾ, ਜਿਵੇਂ ਪੁਲ ਦੇ ਉੱਤੋਂ ਹਰੇਕ ਹੀ ਛੋਟਾ ਵੱਡਾ ਬੁੱਢਾ ਬੱਚਾ ਹਰੇਕ ਬਿਮਾਰ ਆਦਮੀ ਵੀ ਲੰਘ ਜਾਂਦਾ, ਇਸੇ ਪ੍ਰਕਾਰ ਜਿਹੜੀ ਗੁਰਬਾਣੀ ਹੈ ਇਹ ਕਲਯੁਗ ਦੇ ਵਿੱਚ ਜਿਹੜੇ ਜੀਵ ਭਵ ਸਾਗਰ 'ਚ ਡੁੱਬ ਰਹੇ ਨੇ ਉਹਨਾਂ ਨੂੰ ਤਾਰਨ ਵਾਸਤੇ ਪੁਲ ਦਾ ਕੰਮ ਕਰੇਗੀ।
ਤੀਰਥ ਰਾਜ ਵਿਚਾਰ ਮਹੀ ਮਣੀ ਆਦਿ ਕਥਾ ਸੁਣ ਬਿਪਰ ਮਹਾਨਾ।
ਸੋ ਜਿਹੜਾ ਤੀਰਥ ਰਾਜ ਹੈ, ਸ਼੍ਰੋਮਣੀ ਤੀਰਥ ਹੈ ਸ੍ਰੀ ਹਰਿਮੰਦਰ ਸਾਹਿਬ, ਇਹਦੀ ਜਿਹੜੀ ਸ਼੍ਰੋਮਣੀ ਤੀਰਥ ਦੀ ਕਥਾ ਹੈ ਪੁਰਾਣੀ, ਭਾਈ ਗੁਰਦਾਸ ਜੀ ਕਹਿੰਦੇ ਤੁਸੀਂ ਤਾਂ ਨਹੀਂ ਦੇਖੀ, ਅਸੀਂ ਤਾਂ ਅਨੁਭਵੀ ਬਚਨਾਂ ਦੁਆਰਾ ਤੁਹਾਨੂੰ ਸੁਣਾਉਂਦੇ ਹਾਂ ਕਿ ਤੀਰਥ ਦੀ ਕਿੰਨੀ ਮਹਾਨਤਾ ਹੈ।
ਦੇਵ ਸੁਰ ਅਸਰ ਖੀਰ ਮੱਥਿਓ ਚਤਰਾ ਦਿਸ਼ ਕਾਢ ਦੀਏ ਵਿਦਨਾਨਾ।
ਉਹ ਪੁਰਾਣਾ ਪਹਿਲਾਂ ਤੁਹਾਨੂੰ ਬਚਨ ਸੁਣਾਉਂਦੇ ਹਾਂ ਪੁਰਾਣਾ ਦੁਆਰਾ ਹੀ, ਜਦੋਂ ਉਹ ਦੇਵਤਿਆਂ ਤੇ ਦੈਂਤਾਂ ਨੇ ਮਿਲ ਕੇ ਸਮੁੰਦਰ ਨੂੰ ਰਿੜਕਿਆ, ਉਹਦੇ ਵਿੱਚੋਂ 14 ਰਤਨ ਜਿਹੜੇ ਸੀ ਕੱਢਣਾ ਕੀਤੇ ਹਨ।
ਰੌਰ ਪਰੀ ਸੁਰ ਦੈਂਤਨ ਮਦ ਅਲੀ ਨਿਜ ਆਪਨੋ ਆਪਨ ਮਾਨਾ।
ਰੌਲਾ ਪੈ ਗਿਆ ਸਾਰਿਆਂ ਚ, ਇਹ ਅਸੀਂ ਲੈਣਾ ਇਹ ਅਸੀਂ ਲੈਣਾ ਕਰਕੇ ਰੌਲਾ ਪੈ ਗਿਆ 14 ਰਤਨ ਨੂੰ ਵੰਡਣ ਵਿੱਚ। ਹਰੇਕ ਹੀ ਆਖੇ ਮੈਂ ਲਾਇਕ ਹਾਂ, ਦੇਵਤੇ ਕਹਿੰਦੇ ਅਸੀਂ ਲਾਇਕ ਹਾਂ, ਦੈਂਤ ਕਹਿੰਦੇ ਅਸੀਂ ਇਹਦੇ ਲਾਇਕ ਹਾਂ, ਸਾਨੂੰ ਦਿਓ।
ਮੋਹਨ ਮੋਹਿਨੀ ਮੋਹੇ ਲੀਏ ਸਰ ਮੋਹੇ ਬਿਦਾਰ ਤਬੈ ਸੁਖ ਜਾਨਾ।
ਉਸ ਵਕਤ ਮੋਹਣੀ ਰੂਪ ਹੋ ਕੇ ਪਰਮੇਸ਼ਰ ਜੀ ਨੇ, ਵਿਸ਼ਨੂੰ ਜੀ ਨੇ ਉਸ ਵਕਤ ਕੀ ਕੀਤਾ, ਕਹਿੰਦੇ ਉਹਨਾਂ ਦੇ ਉੱਤੇ ਐਸਾ ਅਸਰ ਕਰ ਦਿੱਤਾ, ਮੋਹਣੀ ਰੂਪ ਹੋ ਕੇ ਜਿਹਨੂੰ ਜਿਹੜੀ ਚੀਜ਼ ਦੇ ਤੀ ਉਹੀ ਉਹਨੇ ਪ੍ਰਾਪਤ ਕਰ ਲਈ। ਤੇ ਨਾਲੇ ਉਹਨਾਂ ਨੂੰ ਇਹ ਜਣਾ ਦਿੱਤਾ ਕਿ 14 ਰਤਨਾਂ ਨੂੰ ਤਿਆਗਣ ਵਿੱਚ ਹੀ ਸੁੱਖ ਹੈ।
ਇਹ ਵਿਭਾਗ ਸਦਾ ਸਭ ਕੋ ਪ੍ਰਭ ਖੇਲ ਦਿਖਾਏ ਦਿਆਲ ਮੁਰਾਰੇ।
ਉਹ ਦੇ ਵਿਭਾਗ ਕਰਤੇ, ਇਹਨਾਂ ਦੇ ਵਿਭਾਗ ਵੰਡਣਾ ਕੀਤਾ, ਜੋ ਇਹ ਅੰਮ੍ਰਿਤ ਵੰਡਿਆ ਦੈਂਤਾਂ ਨੂੰ ਨਹੀਂ ਪਿਆਇਆ, ਦੇਵਤਿਆਂ ਨੂੰ ਅੰਮ੍ਰਿਤ ਤਾਂ ਪਿਆਇਆ ਵੀ ਕਿ ਚੰਗੇ ਬੰਦੇ ਵੀ ਆਪਾਂ ਅਰਦਾਸ ਕਰਦੇ ਹਾਂ ਮਹਾਰਾਜ ਤੇਰੀ ਉਮਰ ਲੰਬੀ ਕਰੇ, ਕਿਉਂ ਤੂੰ ਭਲਾ ਕਰੇਗਾ। ਹੋਰ ਜਿਹੜਾ ਮੂਰਖ ਬੰਦਾ ਹੁੰਦਾ ਰਾਵਣ ਵਰਗਾ ਹਰਨਾਕਸ਼ ਵਰਗਾ, ਉਹਦੀ ਕਿਹੜਾ ਅਰਦਾਸ ਕਰਦਾ, ਅਗਲਾ ਕਹਿੰਦਾ ਬਾਬਾ ਇਹ ਜਾਵੇ ਪਰੇ ਦੁਨੀਆ ਚੋਂ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖੋ ਦੈਂਤ ਜਿਹੜੇ ਨੇ ਉਹਨਾਂ ਨੂੰ ਨੀ ਅੰਮ੍ਰਿਤ ਪਿਆਇਆ, ਕਹਿੰਦੇ ਇਹਨਾਂ ਨੂੰ ਜੇ ਅੰਮ੍ਰਿਤ ਪਿਆ ਤਾਂ ਅਮਰ ਹੋ ਗਏ ਤਾਂ ਪੁੱਠੇ ਕੰਮ ਕਰਨਗੇ, ਇਹ ਤਾਂ ਚੱਲਦੇ ਹੀ ਚੰਗੇ ਆ। ਜਿਹੜੇ ਦੇਵਤੇ ਨੇ ਇਹ ਰਹਿੰਦੇ ਹੀ ਚੰਗੇ ਆ, ਕਿਉਂਕਿ ਇਹਨਾਂ ਨੇ ਹਮੇਸ਼ਾ ਭਲਾ ਕਰਨਾ ਹੁੰਦਾ। ਕਹਿੰਦੇ ਉਹ ਫਿਰ ਦਿਆਲ ਮੁਰਾਰੀ ਜੀ ਨੇ ਉਹਨਾਂ ਨੂੰ ਸਾਰੇ ਅੰਮ੍ਰਿਤ ਦੀ ਵੰਡ ਦੇਵਤਿਆਂ ਤਾਈ ਮੋਹਣੀ ਰੂਪ ਧਾਰਨ ਕਰਕੇ ਕੀਤੀ। ਜਦੋਂ
ਪੂਰਬ ਰੂਪ ਬਣਾਏ ਕਾ ਸੁੰਦਰ ਸ਼੍ਰੀ ਮਣੀ ਸੰਦਰ ਕੀ ਰੁਚ ਧਾਰੇ।
ਫਿਰ ਪੂਰਬਲਾ ਰੂਪ ਫਿਰ ਬਣਾ ਲਿਆ ਵਿਸ਼ਨੂੰ ਜੀ ਨੇ ਆਪਣਾ ਅਸਲੀ ਰੂਪ, ਮੋਹਣੀ ਰੂਪ ਧਾਰਨ ਕਰਕੇ ਦੇ ਦਿੱਤਾ ਸਾਰਿਆਂ ਨੂੰ। ਫਿਰ ਜਿਹੜੀ ਸੀ ਇਹ ਸ਼੍ਰੀ ਤੋਂ ਭਾਵ ਲਕਸ਼ਮੀ, ਮਨ ਤੋਂ ਭਾਵ ਕੌਸਤਕ ਮਣੀ ਲੈ ਕੇ ਜਦੋਂ ਮੰਦਰ ਵੱਲ ਨੂੰ ਆਪਣੇ ਨੂੰ ਚੱਲੇ, ਭਾਵ ਵੈਕੁੰਠਾਂ ਵੱਲ ਨੂੰ ਚੱਲਣ ਦੀ ਤਿਆਰੀ ਕੀਤੀ।
ਤਾਹੀ ਸਮੇਂ ਰਿਖ ਮਾਧਵੀ ਦੁਆ ਕਰ ਜੋਰ ਬਿਨੈ ਪ੍ਰਭ ਸਾਥੀ ਉਚਾਰੇ।
ਜਦੋਂ ਵਿਸ਼ਨੂੰ ਜੀ ਚੱਲਣ ਲੱਗੇ ਸਾਰਾ ਕੁਝ ਲੈ ਕੇ, ਅੰਮ੍ਰਿਤ ਆਦਿਕ ਵੀ ਲੈ ਗਏ ਸੀਗੇ, ਤਾਂ ਉਸ ਵਕਤ ਮਾਧਵੀ ਨਾਮੇ ਰਿਸ਼ੀ ਨੇ ਬੇਨਤੀ ਕੀਤੀ ਦੋਵੇਂ ਹੱਥ ਜੋੜ ਕੇ,
ਪਾਤਰ ਸਦਾ ਬਖਸ਼ੋ ਮੁਝ ਕੋ ਤੇ ਆਸਰ ਜਾਏ ਕਰੋ ਤਪ ਭਾਰੇ।
ਮਾਧਵੀ ਨਾਮੇ ਰਿਸ਼ੀ ਜੀ ਨੇ ਉਦੋਂ ਵਿਸ਼ਨੂੰ ਨੂੰ ਇਹ ਗੱਲ ਕਹੀ, ਪਾਤਰ ਤੋਂ ਭਾਵ ਭਾਂਡਾ ਸੁਧਾ ਜਿਹੜਾ ਅੰਮ੍ਰਿਤ ਵਾਲਾ ਬਰਤਨ ਹੈ ਘੜਾ ਹੈ ਇਹ ਮੈਨੂੰ ਬਖਸ਼ ਦਿਓ, ਮੈਂ ਅੰਮ੍ਰਿਤ ਪੀ ਲਵਾਂ। ਕਹਿੰਦੇ ਤੂੰ ਅੰਮ੍ਰਿਤ ਪੀ ਕੇ ਕੀ ਕਰਨਾ? ਕਹਿੰਦੇ ਮੇਰੀ ਉਮਰ ਬਹੁਤ ਲੰਬੀ ਹੋ ਜਾਏਗੀ, ਇੱਕ ਵਾਰੀ ਇਹ ਵੀ ਆਏਗਾ ਕਿ 5 ਲੱਖ ਵਰਾ ਉਮਰ ਮੰਗੀ ਸੀ ਮਾਧਵੀ ਰਿਸ਼ੀ ਨੇ। ਕਹਿੰਦੇ ਇੰਨੀ ਲੰਬੀ ਉਮਰ ਕੀ ਕਰਨੀ ਵਿਸ਼ਨੂੰ ਜੀ? ਕਹਿੰਦੇ ਮਹਾਰਾਜ ਮੇਰਾ ਚਿੱਤ ਕਰਦਾ ਮੈਂ 5 ਲੱਖ ਵਰਾ ਪਰਮੇਸ਼ਰ ਦਾ ਤਪ ਕਰਾਂ, ਭਗਤੀ ਕਰਾਂ। ਇਉਂ ਰੱਬ ਦੇ ਪਿਆਰਿਆਂ ਨੂੰ ਇਹ ਸ਼ਰਧਾ ਹੁੰਦੀ ਹੈ ਨਾ ਕਿ ਇੱਕ ਦੂਜੀ ਬਹੁ ਲੱਖ ਹੋਵੇ, ਲੱਖ ਹੋਵੇ, ਲੱਖ 20 ਲੱਖ, ਲੱਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼। ਹੁਣ ਕਹਿੰਦਾ ਮੈਨੂੰ ਅੰਮ੍ਰਿਤ ਦੇ ਦਿਓ ਜੀ, ਮੈਂ ਵੀ ਅਮਰ ਹੋ ਕੇ ਨਾ ਪਰਮੇਸ਼ਰ ਦੀ ਭਗਤੀ ਕਰਾਂ।
ਆਇਸ ਦੀਨ ਸਾਰੰਗ ਪਾਨ ਤਪੋ ਬਨ ਏਕ ਭਯੋ ਸਮਿਆਨਾ।
ਉਸ ਵਕਤ ਕਹਿੰਦੇ ਭਾਈ ਆਗਿਆ ਦਿੱਤੀ ਵਿਸ਼ਨੂੰ ਜੀ ਨੇ ਮਾਧਵੀ ਰਿਸ਼ੀ ਨੂੰ ਕਿ ਇੱਕ ਤਪੋ ਬਨ ਹੈ ਖਾਸ ਜਿਹਦੇ ਬਰਾਬਰ ਹੋਰ ਕੋਈ ਨਹੀਂ ਹੈ।
ਜਾਏ ਕਰੋ ਤਪ ਉਗਰ ਮਹਾ ਤਿਲ ਕਿਤੇ ਮਣੀ ਹੋ ਸੋ ਸਿੱਧ ਮਕਾਨਾ।
ਉਹ ਇਹੋ ਜਿਹਾ ਸਿੱਧ ਥਾਂ ਹੈ ਜਿੱਥੇ ਜਾ ਕੇ ਜੇ ਇੱਕ ਤਿਲ ਜਿੰਨਾ ਤਪ ਕਰੋ ਤਾਂ ਮਣਾ ਨੂੰ ਹੀ ਤਪ ਦਾ ਫਲ ਮਿਲਦਾ ਹੈ। ਜਿੱਥੇ ਜਾ ਕਰਕੇ ਤਪ ਕਰੋ, ਪਹਿਲਾਂ ਇੱਕ ਹੋਰ ਸਾਖੀ ਵਿੱਚ ਵੀ ਇਹੀ ਆਵੇਗਾ, ਵਿਸ਼ਨੂੰ ਜੀ ਕਹਿਣ ਲੱਗੇ 5 ਲੱਖ ਸਾਲ ਤਪ ਕਰਨ ਦੀ ਲੋੜ ਨਹੀਂ, ਉੱਥੇ ਤਾਂ ਜੇ ਬੰਦਾ ਬਹਿ ਕੇ 1 ਸਾਲ ਤਪ ਕਰ ਲਏ ਨਾ ਤਾਂ 5 ਲੱਖ ਵਰੇ ਦਾ ਫਲ ਮਿਲ ਜਾਂਦਾ। ਸ੍ਰੀ ਹਰਿਮੰਦਰ ਸਾਹਿਬ ਵਾਲੀ ਧਰਤੀ ਇੰਨੀ ਪਵਿੱਤਰ ਧਰਤੀ ਆ, ਜੇ ਕੋਈ ਉੱਥੇ ਬਹਿ ਕੇ ਮਹਾਂਪੁਰਸ਼ ਵੀ ਇਹ ਗੱਲ ਕਿਹਾ ਕਰਦੇ, ਬ੍ਰਹਮ ਗਿਆਨੀ ਦਾ ਵਚਨ ਝੂਠਾ ਨਹੀਂ ਹੁੰਦਾ। ਬਾਬਾ ਗੁਰਬਚਨ ਸਿੰਘ ਜੀ ਖਾਲਸਾ ਸਿੰਘਾਂ ਨੂੰ ਕਹਿੰਦੇ, ਉਹ ਸਿੰਘੋ ਭਾਈ ਆਓ ਹਰਿਮੰਦਰ ਸਾਹਿਬ ਚ ਅੰਦਰ ਬਹਿ ਕੇ 1-1 ਸੁਖਮਨੀ ਸਾਹਿਬ ਦਾ ਪਾਠ ਕਰੀਏ। ਕਹਿੰਦੇ ਭਾਈ ਇੱਥੇ ਫਲ ਬਹੁਤ ਜ਼ਿਆਦੇ ਆ। ਕਹਿੰਦੇ 51 ਪਾਠ ਸੁਖਮਨੀ ਸਾਹਿਬ ਜੇ ਕਰ ਲਈਏ ਬਾਹਰ ਬਹਿ ਕੇ ਤੇ ਹਰਿਮੰਦਰ ਸਾਹਿਬ ਚ ਕਰ ਲਈਏ 1 ਤਾਂ ਇੰਨਾ ਫਲ ਬਰਾਬਰ ਹੋ ਜਾਂਦਾ। ਇਸੇ ਪ੍ਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਹਿ ਕੇ ਬਾਣੀ ਪੜ੍ਹੀ ਦਾ, ਕਿਉਂਕਿ ਜਿੱਥੇ ਕੁਰਬਾਨੀ ਹੈ ਜਿੱਥੇ ਭਗਤੀ ਹੈ ਉਹ ਥਾਂ ਦਾ ਮਹਾਤਮ ਕੁਦਰਤੀ ਵੱਧ ਹੁੰਦਾ ਹੈ।
ਦੇਸ਼ ਪੰਜਾਲ ਰਸਾਲ ਸਨਾਤਨ ਤੀਰਤ ਰਾਜ ਸੁਦਾ ਸਰ ਜਾਨਾ।
ਕਹਿੰਦੇ ਜੀ ਉਹ ਥਾਂ ਤਾਂ ਦੱਸੋ ਕਿਹੜਾ ਜਿੱਥੇ ਇੰਨੀ ਭਗਤੀ ਦਾ ਫਲ ਮਿਲਦਾ ਵੀ ਇੱਕ ਵਾਰੀ ਜਿੱਥੇ ਰਾਮ ਕਹੀਏ ਤੇ ਲੱਖਾਂ ਵਾਰੀ ਰਾਮ ਕਹੇ ਦਾ ਫਲ ਮਿਲੇ। ਕਹਿੰਦੇ ਉਹ ਭਾਈ ਪੰਜਾਬ ਦੇਸ਼ ਦੀ ਮਿੱਠੀ ਸੋਹਣੀ ਧਰਤੀ ਪੁਰਾਤਨ ਜਿੱਥੇ ਤੀਰਥ ਰਾਜ ਸੁਧਾ ਸਰ ਅੰਮ੍ਰਿਤ ਤੀਰਥ ਹੈ ਨਾ, ਇਹ ਕਹਿੰਦੇ ਗੋਝ ਬਚਨ ਦੱਸਦਾ ਤੁਹਾਨੂੰ ਮੈਂ, ਆਮ ਬੰਦੇ ਨਹੀਂ ਪਤਾ। ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਇਹ ਤਾਂ ਮੈਨੂੰ ਵੀ ਗੁਰੂ ਅਰਜਨ ਦੇਵ ਮਹਾਰਾਜ ਨੇ ਬਖਸ਼ਿਸ਼ ਕਰਕੇ ਦਿਖਾਇਆ ਸੀ ਸਾਰਾ ਕੁਛ, ਜਦ ਦਾ ਇਹ ਤੀਰਥ ਬਣਿਆ ਦੇਵਤੇ ਕਿਤੇ ਹੋਰ ਜਾਂਦੇ ਹੀ ਨਹੀਂ, ਇੱਥੇ ਹੀ ਇਸ਼ਨਾਨ ਕਰਨ ਆਉਂਦੇ ਹਨ ਦੀਵਾਲੀ ਦੀ ਰਾਤ ਨੂੰ।
ਤੋ ਸੁਨ ਮਾਧਵੀ ਪਾਦ ਗਏ ਕਰਣਾ ਨਿਧ ਨਾਮ ਪੁਰਾਨ ਬਖਾਨਾ।
ਉਸ ਵਕਤ ਮਾਧਵੀ ਰਿਸ਼ੀ ਨੇ ਚਰਨ ਪਕੜ ਲਏ ਵਿਸ਼ਨੂੰ ਜੀ ਦੇ, ਕਹਿਣ ਲੱਗੇ ਮਹਾਰਾਜ ਇਹ ਮੈਨੂੰ ਭਗਤੀ ਕਰਦਾ ਇਹ ਤੀਰਥ ਦਾ ਨਾਮ ਅੱਗੇ ਕਿਸੇ ਨੇ ਮੈਨੂੰ ਦੱਸਿਆ ਹੀ ਨਹੀਂ ਹੁਣ ਤੱਕ।
ਮਿਰਖਿਓ ਨੈ ਅੰਮ੍ਰਿਤ ਤੀਰਥ ਦਿਓ ਦਿਖਾਏ ਦਿਆਲ ਮੁਰਾਰੇ।
ਕਹਿੰਦੇ ਅੱਜ ਤੱਕ ਮੈਂ ਅੰਮ੍ਰਿਤ ਤੀਰਥ ਨਹੀਂ ਦੇਖਿਆ, ਬਾਕੀ ਤਾਂ ਤੀਰਥ ਹੈਗੇ ਸਾਰੇ 68 ਤੀਰਥ, ਆਹ ਤੀਰਥ ਉਹ ਤੀਰਥ, ਪਰ ਇਹ ਹੈਰਾਨਗੀ ਦੀ ਗੱਲ ਹੈ ਵੀ ਅੰਮ੍ਰਿਤ ਦਾ ਵੀ ਤੀਰਥ ਹੈ ਕੋਈ। ਕਹਿੰਦੇ ਮਹਾਰਾਜ ਮੈਨੂੰ ਤਾਂ ਦਿਖਾਓ, ਤੁਸੀਂ ਨਾਲ ਚੱਲੋ ਮੇਰੇ। ਵਿਸ਼ਨੂੰ ਜੀ ਫਿਰ ਨਾਲ ਲੈ ਕੇ ਮਾਧਵੀ ਨੂੰ ਦਿਖਾ ਕੇ ਲਿਆਏ, ਕਹਿੰਦੇ ਆਹ ਦੇਖ ਲੈ ਇੱਥੇ ਬਹਿ ਕੇ ਤਪ ਕਰ, ਜਿੰਨਾ ਚਿੱਤ ਕਰਦਾ ਜਿੰਨਾ ਫਲ ਚਾਹੇਗਾ ਓਨਾ ਹੀ ਫਲ ਮਿਲ ਜਾਏਗਾ।
ਦਿਓ ਦਿਖਾਏ ਦਿਆਲ ਮੁਰਾਰੇ, ਭਗਤ ਅਧੀਨ ਪ੍ਰਵੀਨ ਚਲੇ ਜਨ ਦੀਨ ਪੈਤਾਰ ਮਾਇਆ ਬਨਵਾਰੇ।
ਮੈਂ ਜਿਵੇਂ ਗਰੀਬਾਂ ਦੇ ਉੱਤੇ ਦਇਆ ਧਾਰ ਕੇ ਚੱਲ ਪੈਂਦੇ ਸੀ ਕ੍ਰਿਸ਼ਨ ਜੀ, ਉਹਨਾਂ ਦਾ ਭਲਾ ਕਰਦੇ ਸੀ, ਇਉਂ ਹੀ ਫਿਰ ਭਗਤਾਂ ਦੇ ਅਧੀਨ ਵਿਸ਼ਨੂੰ ਜੀ ਹੋ ਕੇ ਰਿਸ਼ੀਆਂ ਮੁਨੀਆਂ ਦੇ, ਕਹਿੰਦੇ ਜੀ ਸਾਨੂੰ ਤਾਂ ਦਰਸ਼ਨ ਕਰਾਓ ਅੰਮ੍ਰਿਤ ਤੀਰਥ ਦੇ, ਤਾਂ ਅੰਮ੍ਰਿਤ ਤੀਰਥ ਦੇ ਉੱਤੇ ਜਾ ਕੇ ਫਿਰ ਉਹਨਾਂ ਨੂੰ ਦਰਸ਼ਨ ਕਰਵਾਏ।
ਵਾਹਨ ਬਾਲ ਵਿਸਾਰ ਸਵਾਸੁਰ ਬਾਰਜ ਲੋਚਨ ਸ਼੍ਰੀ ਗਿਰ ਧਾਰੇ।
ਆਪਣਾ ਵਾਹਨ ਛੱਡ ਕੇ ਜਿਹਦੀ ਸਵਾਰੀ ਕਰਦੇ ਨੇ, ਇਸੇ ਪ੍ਰਕਾਰ ਹੀ ਆਪਣਾ ਬਾਮ ਤੋਂ ਭਾਵੀ ਇਸਤਰੀ ਲੱਛਮੀ ਨੂੰ ਛੱਡ ਕੇ ਸਾਰੀ ਸਭਾ ਦੇਵਤਿਆਂ ਦੀ ਵਿਸਾਰ ਕੇ ਜਿਹੜੇ ਸੀਗੇ ਸੋ ਕਮਲ ਨੈਣ ਉਹ ਗਿਰਧਾਰੀ ਪਰਮੇਸ਼ਰ, ਕਹਿੰਦੇ ਫਿਰ ਚੱਲ ਪਏ ਦਿਖਾਉਣ ਵਾਸਤੇ ਮਾਧਵੀ ਰਿਖੀ ਨੂੰ ਉਹ ਅਸਥਾਨ।
ਦੇਖ ਸਭੈ ਸੁਰ ਬ੍ਰਿੰਦ ਯਹਿ ਬਿਦ ਰੋਲ ਪਰੀ ਚਲਿਓ ਛੱਬ ਭਾਰੇ।
ਜਦੋਂ ਦੇਵਤਿਆਂ ਨੇ ਦੇਖਿਆ ਵੀ ਇਹ ਕਿੱਧਰ ਨੂੰ ਚੱਲੇ ਨੇ, ਅੱਜ ਸਾਰਾ ਕੁਝ ਹੀ ਛੱਡ ਦਿੱਤਾ, ਕੋਈ ਸਵਾਰੀ ਨਹੀਂ ਨਾਲ ਲੱਛਮੀ ਨਹੀਂ, ਇਹ ਮਾਧਵੀ ਰਿਸ਼ੀ ਨੂੰ ਲੈ ਕੇ ਕਿੱਧਰ ਚੱਲੇ ਨੇ। ਕਹਿੰਦੇ ਤਾਂ ਅੰਮ੍ਰਿਤਮਈ ਧਰਤੀ ਅੰਮ੍ਰਿਤ ਸਰੂਪ ਜਿੱਥੇ ਅੰਮ੍ਰਿਤ ਅੰਮ੍ਰਿਤ ਦਾ ਤੀਰਥ ਉੱਥੇ ਚੱਲੇ ਨੇ, ਰੌਲਾ ਪੈ ਗਿਆ ਸਾਰੇ, ਅਸੀਂ ਵੀ ਜਾਣਾ, ਸਾਨੂੰ ਉਹ ਤੀਰਥ ਤੋਂ ਵਾਂਝੇ ਕਿਉਂ ਰੱਖਦੇ ਹੋ, ਸਾਡੇ ਤੇ ਵੀ ਕਿਰਪਾ ਕਰੋ।
ਸੁਰ ਅਸੁਰ ਸੰਗ ਆਏ ਸ਼੍ਰੀ ਬਰ।
ਉਸ ਵਕਤ ਸ਼੍ਰੀ ਤੋਂ ਭਾਵ ਲਕਸ਼ਮੀ ਦੇ ਬਰ ਸ੍ਰੇਸ਼ਟ ਪਤੀ ਵਿਸ਼ਨੂੰ ਜੀ ਦੇ ਨਾਲ ਦੈਂਤ ਵੀ ਦੇਵਤੇ ਵੀ ਸਾਰੇ ਜਾਣੇ, ਕਹਿੰਦੇ ਅਸੀਂ ਅੰਮ੍ਰਿਤ ਸਰੋਵਰ ਦੇਖਣਾ ਕੈਸਾ ਸੁੰਦਰ ਹੈ।
ਸੁਧਾ ਸਰੋਵਰ ਦੇਖਤ ਭੇ ਸੁਰ।
ਸੁਧਾ ਸਰੋਵਰ ਜਿਹੜਾ ਤੱਕਿਆ ਆ ਕਰਕੇ ਇਹ ਆਉਣ ਵਾਲੇ ਸਮੇਂ ਦੀ ਵੀ ਚੀਜ਼ ਨੂੰ ਉਸੇ ਤਰ੍ਹਾਂ ਹੀ ਦਿਖਾ ਦਿੰਦੇ ਨੇ, ਇੰਨੀ ਕੁ ਕਸਰ ਆ ਵਾ ਆਪਣੇ ਕੋਲ, ਉਹ ਚੀਜ਼ ਤਾਂ ਹੈ ਨਹੀਂ, ਬੀਤੇ ਹੋਏ ਦੀ ਫਿਲਮ ਤਾਂ ਆਪਾਂ ਬਣਾ ਕੇ ਦਿਖਾ ਸਕਦੇ ਹਾਂ ਹਰਿਮੰਦਰ ਸਾਹਿਬ ਦੀ ਜਾਂ ਹੋਰ ਥਾਵਾਂ ਦੀ ਜਾਂ ਹੋਰ ਥਾਵਾਂ ਦੀ ਵੀ ਆਹ ਕੈਸਟ ਹੈ ਸਾਡੇ ਕੋਲ, ਪਰ ਇਹਨਾਂ ਕੋਲ ਇਹ ਸ਼ਕਤੀ ਹੁੰਦੀ ਹੈ ਇਹ ਆਉਣ ਵਾਲੇ ਸਮੇਂ ਨੂੰ ਹੂ ਬਹੂ ਉਸੇ ਤਰ੍ਹਾਂ ਹੀ ਦਿਖਾ ਦਿੰਦੇ ਨੇ। ਹਰਿਮੰਦਰ ਸਾਹਿਬ ਦੇ ਦਰਸ਼ਨ ਇਹਨਾਂ ਨੇ ਪਹਿਲਾਂ ਹੀ ਸਾਰਿਆਂ ਨੂੰ ਕਰਵਾ ਦਿੱਤੇ ਵੀ ਆਹ ਉਹ ਥਾਂ ਹੈ, ਰਿਸ਼ੀ ਨੂੰ ਕਹਿ ਤਾ ਇੱਥੇ ਬਹਿ ਕੇ ਤਪੱਸਿਆ ਕਰ ਲੈ, ਜਿੰਨੀ ਤਪੱਸਿਆ ਕਰੇਗਾ ਉਦੋਂ ਕਰੋੜਾਂ ਗੁਣਾ ਵੱਧ ਫਲ ਤੈਨੂੰ ਇਸ ਧਰਤੀ ਦਾ ਮਿਲੇਗਾ।
ਸ਼੍ਰੀ ਪਤ ਸ਼੍ਰੀ ਹਰਿਮੰਦਰ ਰਾਜਾ ਰਮਾ ਸਹਿਤ ਸਿੰਘਾਸਨ ਛਾਜਾ।
ਇੱਥੇ ਹੁਣ ਪਰਮੇਸ਼ਰ ਦਾ ਵਾਚਕ ਆਇਆ ਸ਼੍ਰੀ ਪਤ, ਸੋ ਇਸ ਕਰਕੇ ਸ਼੍ਰੋਮਣੀ ਜੋ ਅਕਾਲ ਪੁਰਖ ਵਾਹਿਗੁਰੂ ਮਾਇਆ ਦੇ ਪਤੀ ਨੇ, ਕਹਿੰਦੇ ਉਹ ਦੇਖੋ ਸਾਹਮਣੇ ਸ੍ਰੀ ਹਰਿਮੰਦਰ ਸਾਹਿਬ ਵਾਲੇ ਸਥਾਨ ਤੇ ਬਿਰਾਜਮਾਨ ਨੇ ਹਮੇਸ਼ਾ, ਜਿੱਥੇ ਮਾਇਆ ਸੇਵਾ ਕਰਦੀ ਹੈ ਲੱਛਮੀ ਹਰ ਵਕਤ ਸਾਜਰ ਰਹਿੰਦੀ ਹੈ, ਕਹਿੰਦੇ ਇਹ ਥਾਂ ਦੇ ਉੱਤੇ ਸਾਰੇ ਦੇਵਤੇ ਮੱਥਾ ਟੇਕੋ।
ਪੂਰਬ ਮੁਖ ਹਰ ਗਿਰਾ ਉਚਾਰੇ ਸੁਨ ਮਾਧਵ ਰਿਖੀ ਬ੍ਰਹਮਾਚਾਰੇ।
ਪੂਰਬ ਵਾਲੀ ਦਿਸ਼ਾ ਨੂੰ ਮੁੱਖ ਕਰਕੇ ਕਹਿਣ ਲੱਗੇ ਬ੍ਰਹਮਾ, ਸੋ ਉਸ ਵਕਤ ਵਿਸ਼ਨੂੰ ਜੀ ਕਹਿੰਦੇ ਸੁਣ ਬਈ ਬ੍ਰਹਮਚਾਰੀ ਮਾਧਵ ਰਿਸ਼ੀ ਧਿਆਨ ਦੇ ਨਾਲ ਸੁਣ।
ਇਹ ਸਨ ਮੁੱਖ ਦੁੱਖ ਭੰਜਨੀ ਮਾਏ ਤ੍ਰੈ ਵਿਦ ਤਾਪ ਹਰਮੀ ਸੁਖਦਾਏ।
ਆ ਜਿਹੜੀ ਸਾਹਮਣੇ ਨੇ ਦੁੱਖ ਭੰਜਨੀ ਬੇਰੀ ਹੈ, ਦੁੱਖ ਭੰਜਨੀ ਬੇਰੀ ਬੜੀ ਪੁਰਾਣੀ ਚਲੀ ਆ ਰਹੀ ਹੈ, ਜਦੋਂ ਨਹੀਂ ਵੀ ਸੀ ਹਰਿਮੰਦਰ ਸਾਹਿਬ ਦੀ ਰਚਨਾ ਹੋਈ ਪਤਾ ਤਾਂ ਉਦੋਂ ਦਾ ਵੀ ਸੀ ਸਾਰਿਆਂ ਨੂੰ, ਪਰ ਉਹ ਚੀਜ਼ ਦਾ ਪਹਿਲਾਂ ਫਲ ਨਹੀਂ ਲੈ ਸਕਦੇ, ਕਿਉਂਕਿ ਜਦ ਤੱਕ ਪੰਜਵੇਂ ਪਾਤਸ਼ਾਹ ਨੇ ਉਹ ਪ੍ਰਗਟ ਨਹੀਂ ਕੀਤੀ ਉਦੋਂ ਤੱਕ ਫਲ ਨਹੀਂ ਦਿੰਦੀ ਚੀਜ਼। ਪਤਾ ਸਾਰਿਆਂ ਨੂੰ ਵੀ ਆਹ ਦੁੱਖ ਭੰਜਣੀ ਹੈ, ਦੁੱਖ ਭੰਜਣੀ ਦੇ ਸਥਾਨ 'ਤੇ ਲਿਜਾ ਕੇ ਖੜਾ ਕਰ ਦਿੱਤਾ। ਕਹਿੰਦੇ ਤਿੰਨੇ ਤਾਪਾਂ ਦਾ ਨਾਸ ਕਰਨ ਵਾਲੀ ਹੈ, ਇੱਥੇ ਜਿਹੜਾ ਇਸ਼ਨਾਨ ਕਰ ਲਵੇਗਾ ਉਹਦੇ ਸਾਰੇ ਪਾਪ ਨਾਸ ਹੋ ਜਾਣਗੇ।
ਮਦ ਮਹਾ ਤੀਰਥ ਮੁਨੀ ਰਾਜਾ ਗੋਪ ਪਦਾਰਥ ਮਨੋਪ ਰਾਜਾ।
ਇਹਦੇ ਜਿਹੜਾ ਵਿਚਕਾਰ ਹੈ ਸਰੋਵਰ ਦੇ ਵਿੱਚ ਤੀਰਥਾਂ ਦਾ ਰਾਜਾ ਰੂਪ ਤੀਰਥ ਸ੍ਰੀ ਹਰਿਮੰਦਰ ਸਾਹਿਬ, ਆ ਸਾਰਾ ਅੰਮ੍ਰਿਤ ਸਰੋਵਰ ਗੁਪਤ ਪਦਾਰਥ ਰੱਖਿਆ ਹੋਇਆ ਹੈ, ਪਰਮੇਸ਼ਰ ਨੇ ਇਸ ਨੂੰ ਪ੍ਰਗਟ ਕੀਤਾ ਹੈ। ਪਹਿਲਾਂ ਪੁਰਾਣੇ ਸਮੇਂ ਵਿੱਚ ਵਰ ਵੀ ਦਿੱਤੇ ਸੀ ਇਸ ਸਥਾਨ ਦੇ ਉੱਤੇ ਜਦੋਂ ਇਹਦਾ ਪ੍ਰਾਣ, ਫਿਰ ਇਹ ਵੀ ਪੁੱਛਿਆ ਸੀ ਨਾ ਅੱਗੇ ਚੱਲ ਕੇ ਇਹ ਵੀ ਕਿਤੇ ਮਹਿਮਾ ਆਈ ਜਾਣੀ ਹੈ। ਸੋ ਪ੍ਰਸੰਗ ਦੀ ਕਹਿੰਦੇ ਇਹ ਪੁਰਾਣਾ ਇੱਥੇ ਪਹਿਲਾਂ ਸ਼ਹਿਰ ਹੋਵੇਗਾ ਹੀ ਕੋਈ, ਜਿਹੜਾ ਇੱਥੇ ਇੰਨੀ ਤਪੱਸਿਆ ਹੋਈ ਆ, ਰਿਸ਼ੀ ਮੁਨੀ ਹੋਏ ਨੇ, ਤਾਂ ਪੁਰਾਣਾ ਨਾਂ ਇਹਦਾ ਵੀ ਉਦੋਂ ਦੱਸਿਆ ਲੀਲਾਵਤੀ ਪੂਰੀ ਕਰਕੇ ਸਤਯੁਗ ਦੇ ਵਿੱਚ ਇਸ ਪੁਰੀ ਦਾ ਨਾਮ ਹੋਇਆ ਹੈ।
ਧਨਿਸ਼ ਧਨਿਸ਼ ਪ੍ਰਤੀ ਸੁਰ ਬੈਠਾਰੇ ਅਬ ਅੰਤਰ ਤਿਨਕੇ ਅਨੁਸਾਰੇ।
ਉਹ ਕਹਿੰਦੇ ਹਿਰਦੇ ਵਿੱਚ ਜੋ ਸੰਕਲਪ ਹੈ ਉਹਦੇ ਅਨੁਸਾਰ ਦੇਵਤੇ ਬਿਠਾਏ ਨੇ, ਤਿੰਨਾਂ ਦੇਵਤਿਆਂ ਦੇ ਅਨੁਸਾਰ ਜਲ ਦੇ ਅੰਦਰ ਬਿਠਾ ਕੇ ਸਾਰਿਆਂ ਨੂੰ ਜੇਕਰ ਧਨੁਸ਼, ਧਨੁਸ਼ ਜਿੰਨਾ ਧਨੁਸ਼ ਹੁੰਦਾ ਨਾ, ਇਹਨੂੰ ਜੇ ਧਰਤੀ 'ਤੇ ਰੱਖੀਏ, ਇਹ ਬਈ ਇੱਕ ਇਹਦੇ ਕਿਨਾਰੇ ਬੈਠ ਜਾਓ, ਇੱਕ ਜਣਾ ਇਹਦੇ ਕਿਨਾਰੇ ਬੈਠ ਜਾਓ, ਫਿਰ ਇੱਕ ਧਨੁਸ਼ ਮਿਣ ਕੇ ਕਿਹਾ ਇੱਕ ਇੱਥੇ ਬੈਠ ਜਾਓ ਇੱਕ ਇੱਥੇ, ਉਹਨੂੰ ਦੋ ਦੋ ਤਿੰਨ ਤਿੰਨ ਫੁੱਟ ਦੀ ਦੂਰੀ 'ਤੇ, ਚਾਰ ਚਾਰ ਫੁੱਟ ਦੀ ਦੂਰੀ 'ਤੇ ਇੱਕ ਇੱਕ ਦੇਵਤੇ ਨੂੰ ਇੱਥੇ ਲਿਆ ਕੇ ਬਿਠਾ ਦਿੱਤਾ।
ਜਲ ਮੈਂ ਬਸੈ ਅੱਠ ਸੱਠ ਤੀਰਥ ਇਨ ਮੈਂ ਧਰੋ ਸੁਧਾ ਸਰ ਸਮਰੱਥ।
ਇਹ ਜਿਹੜਾ ਸੁਧਾ ਸਰ ਤੀਰਥ ਨਾ ਅੰਮ੍ਰਿਤ ਸਰੋਵਰ, ਇਹ ਸਾਰਿਆਂ ਨਾਲੋਂ ਸਮਰੱਥ ਹੈ, ਕਿਉਂਕਿ ਇਹਨਾਂ ਵਿੱਚ ਸਾਰੇ ਸਮਰੱਥ, ਅੰਮ੍ਰਿਤ ਨੂੰ ਜੋ ਇਹ ਸੁਧਾ ਸਰ ਕਹਿਲਾਵੇ, ਇਹਨਾਂ ਵਿੱਚ ਜਿਹੜੇ 68 ਤੀਰਥ ਨੇ ਨਾ ਇਸ ਸਰੋਵਰ ਦੇ ਵਿੱਚ ਅਸਥਾਨ ਦੇ ਚਾ ਕੇ ਇਸ਼ਨਾਨ ਕਰਦੇ, ਇੱਥੇ ਵਾਸਾ ਕਰਦੇ ਨੇ, ਇਹ ਪਰਮੇਸ਼ਰ ਦੀ ਮਰਜ਼ੀ ਹੁੰਦੀ ਹੈ। ਪਹਿਲਾਂ ਚਾਹੇ ਤੀਰਥਾਂ ਨੂੰ ਕਿਤੇ ਵੀ ਹੋਵੇ, ਜਦੋਂ ਰਾਜਾ ਰੂਪ ਤੀਰਥ ਦੀ ਸਥਾਪਨਾ ਹੀ ਕਰ ਦਿੱਤੀ ਪਰਮੇਸ਼ਰ ਨੇ, ਆਪ ਕਹਿ ਦਿੱਤਾ ਵੀ ਹੁਣ ਜੇ ਤੀਜੇ ਪਾਤਸ਼ਾਹ ਵੇਲੇ ਨਹਾਉਣ ਚੱਲੇ ਸੀ, ਬਹੁਤ ਸਾਰੇ ਜਾਣੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਮਿਲਣ ਆ ਗਏ ਮਹਾਰਾਜ ਨੂੰ, ਤੋ ਛਾਟਾ ਸਾਹਿਬ ਵਾਲੇ ਪਾਸੇ ਦੇ ਬਜ਼ੁਰਗ ਕਈ, ਮਹਾਰਾਜ ਕਹਿੰਦੇ ਕਿੱਧਰ ਚੱਲੇ ਹੋ, ਕਹਿੰਦੇ ਗੰਗਾ ਯਾਤਰਾ ਚੱਲੇ ਹਾਂ। ਸਤਿਗੁਰੂ ਮਹਾਰਾਜ ਕਹਿੰਦੇ ਗੰਗਾ ਯਾਤਰਾ ਕਾਹਨੂੰ ਜਾਣਾ, ਇੱਥੇ ਹੀ ਗੰਗਾ ਜਮਨਾ ਸਰਸਤੀ ਸਮੁੰਦਰ ਸਭ 68 ਤੀਰਥ ਇੱਥੇ ਹੀ ਪ੍ਰਗਟ ਕਰ ਦਿੱਤੇ ਨੇ, ਵਿਸ਼ਵਾਸ ਨਹੀਂ ਨਾ ਕਰਦੇ। ਕਹਿੰਦੇ ਨਹੀਂ ਨਾ, ਉਹ ਤਾਂ ਉਹ ਗੰਗਾ ਤਾਂ ਉੱਥੇ ਉੱਥੇ ਨਹਾਉਣ ਜਾਣਾ। ਮਹਾਰਾਜ ਕਹਿੰਦੇ ਇਹਨਾਂ ਨੂੰ ਵਿਸ਼ਵਾਸ ਨਹੀਂ ਆਉਣਾ। ਫਿਰ ਮਹਾਰਾਜ ਨੇ ਇੱਕ ਗੜਬੀ ਦੇ ਤੀ ਕੋਲੋਂ, ਕਹਿੰਦੇ ਜਲ ਦੀ ਗੰਗਾ 'ਚ ਭਰ ਲਿਆਇਓ। ਉਹ ਗੜਬੀ ਭਰ ਲੱਗਿਆ ਬਜ਼ੁਰਗ, ਉਹ ਗੜਬੀ ਰੁੜ ਗਈ ਵਿੱਚ ਹੀ। ਉਹ ਗੜਬੀ ਆਇਆ ਮੱਥਾ ਟੇਕਣ ਮਹਾਰਾਜ ਕੋਲ ਗੋਇੰਦਵਾਲ ਸਾਹਿਬ, ਕਹਿੰਦਾ ਮੇਰੀ ਤਾਂ ਗੜਬੀ ਵਿੱਚੇ ਰੁੜ ਗਈ ਜਿਹੜੀ ਤੁਸੀਂ ਦਿੱਤੀ ਸੀ ਮਹਾਰਾਜ। ਮਹਾਰਾਜ ਕਹਿੰਦੇ ਕਿਤੇ ਨਹੀਂ ਗਈ ਹੈ ਗੜਬੀ, ਬੌਲੀ ਸਾਹਿਬ 'ਚ ਪਈ ਹੈ, ਉਹ ਉੱਥੇ ਗੰਗਾ ਆਉਂਦੀ ਉੱਥੇ ਆ ਗਈ ਹੋਣੀ ਹੈ। ਜਾ ਕੇ ਦੇਖਿਆ ਉਹ ਗੜਬੀ ਬੌਲੀ ਸਾਹਿਬ ਦੇ ਵਿੱਚ ਦੇਖ ਲਈ ਉਹਨੇ, ਫਿਰ ਉਹਨਾਂ ਨੂੰ ਯਕੀਨ ਹੋਇਆ। ਸੋ ਮਹਾਰਾਜ ਕਹਿੰਦੇ ਜੇ ਜਿਹੜੀ ਚੀਜ਼ ਤਾਂ ਅਸੀਂ ਪਹਿਲਾਂ ਬਣਾ ਤੀ ਕੋਈ, ਉਹ 'ਤੇ ਤਾਂ ਤੁਸੀਂ ਭਰੋਸਾ ਕਰਦੇ ਹੋ, ਜਿਹੜੀ ਚੀਜ਼ ਹੁਣ ਬਣਾ ਦੀ ਹੈ ਉਹ 'ਤੇ ਭਰੋਸਾ ਨਹੀਂ ਕਰਦੇ। ਹੁਣ ਅਸੀਂ ਕਲਯੁੱਗ ਦੇ ਲੋਕਾਂ ਨੂੰ ਇਹ ਦੇਖਣ ਲਈ, ਪਹਿਲਾਂ ਉਮਰਾਂ ਲੰਬੀਆਂ ਸੀ ਨਾ, 68 ਤੀਰਥ ਦੂਰ ਦੂਰ ਬਣਾ ਦਿੱਤੇ, ਵੀ ਆਪੇ ਤੁਰੇ ਰਹਿਣਗੇ, ਲੱਖ ਵਰਾਂ ਉਮਰ ਹੈ, ਟਾਈਮ ਤਾਂ ਪਾਸ ਕਰਨਾ ਹੀ ਸੀ। ਹੁਣ ਇਹਨਾਂ ਨੇ 10,000 ਵਰਾਂ ਉਮਰ ਆ, ਫਿਰ 1,000 ਵਰਾਂ ਉਮਰ ਹੈ, ਕਲਯੁੱਗ ਦੇ ਵਿੱਚ ਇੰਨਾ ਨਹੀਂ ਕਿਸੇ ਕੋਲ ਟਾਈਮ ਹੈਗਾ, ਨਾ ਉਮਰ ਲੰਬੀ ਹੈ। ਬਸ ਸਵੇਰੇ ਜਾ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਇਸ਼ਨਾਨ ਕਰਿਆਓ, ਸਾਰੇ ਹੀ ਫਲ ਮਿਲ ਜਾਂਦੇ, ਸਾਰੇ ਤੀਰਥਾਂ ਦੇ ਫਲ, ਹਰੇਕ ਫਲ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਹੀ ਮਹਾਰਾਜ ਨੇ ਰੱਖ ਦਿੱਤਾ ਹੈ।
ਡਿੱਗ ਬੈਠ ਕਰੋ ਤਪ ਭਾਰੀ ਏ ਮਮ ਸਦਨ ਸਨਾਤਨ ਚਾਰੇ।
ਕਹਿੰਦੇ ਇਹ ਮੇਰਾ ਘਰ ਹੈ ਪੁਰਾਣਾ, ਇੱਥੇ ਬੈਠ ਕੇ ਤਪ ਕਰੋ, ਅਸੀਂ ਸਾਰੇ ਹੀ ਇੱਥੇ ਮੱਥਾ ਟੇਕਣ ਆਉਂਦੇ ਹਾਂ ਇਸ ਸਥਾਨ 'ਤੇ। ਇੱਥੇ ਆ ਕੇ ਥੋੜ੍ਹਾ ਜਿਹਾ ਵਿਦਵਾਨਾਂ ਦਾ ਅਤੇ ਆਤਮਕ ਗਿਆਨੀਆਂ ਦਾ ਆਪਸ ਵਿੱਚ ਖੜਾ ਹੋ ਜਾਂਦਾ ਝਗੜਾ ਇਸ ਗੱਲ ਦਾ। ਉਹ ਤਾਂ ਕਹਿੰਦੇ ਇਹ ਗੱਲਾਂ ਸਾਰੀਆਂ ਗਪੌੜੀ ਛੱਡੀਆਂ ਹੋਈਆਂ ਨੇ ਜਿਹੜੇ ਵਿਦਵਾਨ ਨੇ, ਜਿਹੜੇ ਆਤਮਕ ਗਿਆਨੀ ਨੇ ਉਹਨਾਂ ਨੂੰ ਸਾਰਾ ਗਿਆਨ ਹੁੰਦਾ। ਉਹ ਤਾਂ ਦੇਵਤੇ ਤਾਂ ਉੱਥੇ ਹੁਣ ਵੀ ਬੈਠੇ ਨੇ, ਉਹ ਤਾਂ ਜਦੋਂ ਦੀਵਾਲੀ ਵਾਲਾ ਦਿਨ ਹੁੰਦਾ ਰਾਤ ਨੂੰ 12 ਵੱਜ ਕੇ 1 ਮਿੰਟ 'ਤੇ ਉਤਰਨੇ ਸ਼ੁਰੂ ਹੋ ਜਾਂਦੇ ਦੇਵਤੇ ਸਾਰੇ, ਤੇ ਇਹ ਲਗਭਗ 1 ਵਜੇ ਤੱਕ ਫਟਾਫਟ ਇਸ਼ਨਾਨ ਕਰਕੇ ਸਭ ਮੁੜ ਜਾਂਦੇ ਨੇ, ਕਿਉਂਕਿ ਸਾਲ ਬਾਅਦ ਸਾਰੇ ਇਸ਼ਨਾਨ ਕਰਨ ਆਉਂਦੇ ਨੇ, ਸਾਰੇ ਤੀਰਥ ਵੀ ਆਉਂਦੇ ਨੇ। ਇਹ ਗੱਲ ਮਹਾਂਪੁਰਸ਼ਾਂ ਨੇ ਸਾਨੂੰ ਆਪ ਦੱਸੀ ਸੀ ਕੋਲ ਬਿਠਾ ਕੇ। ਰਾਤ ਨੂੰ ਅਸੀਂ ਸੁੱਤੇ ਵੀ ਜਾ ਕੇ ਉੱਥੇ, ਕਹਿੰਦੇ ਲੈ ਵੀ 2 ਵਜੇ ਆਪਣਾ ਟਾਈਮ ਹੋਣਾ ਇਸ਼ਨਾਨ ਦਾ, ਇਸ ਕਰਕੇ 2 ਵਜੇ ਸਾਰੇ ਸਿੰਘ ਇਸ਼ਨਾਨ ਕਰ ਲਿਓ ਜੇ ਫਲ ਲੈਣਾ ਕੋਈ ਤਾਂ। ਇਸ ਕਰਕੇ ਉਦੋਂ ਸਾਨੂੰ ਇਸ਼ਨਾਨ ਵੀ ਕਰਵਾਇਆ ਸੀ। ਆਪ ਵੀ ਵਿੱਚ ਬਹਿ ਕੇ 5 ਬਾਣੀਆਂ ਪੜ੍ਹੀਆਂ, ਨਾਲ ਸਾਨੂੰ ਕਿ ਵਿੱਚੇ ਬਹਿ ਕੇ 5 ਬਾਣੀਆਂ ਪੜ੍ਹ ਲਿਓ, ਹੁਣ ਤੜਕੇ ਤੜਕੇ ਕੋਈ ਨਹੀਂ ਨਾ ਆਉਂਦਾ ਹੈ। ਇਸ ਕਰਕੇ ਬੜਾ ਆਨੰਦ ਦੇ ਨਾਲ ਕਹਿੰਦੇ ਜਿੰਨੇ ਟੁੱਬੇ ਸਣੇ ਕੇਸੀ ਲਾਉਣੇ ਆ, ਵੀ ਇਹ ਨਹੀਂ ਕਿ ਕੇਸ ਆਪਣੇ ਰੱਖ ਲਿਓ ਉੱਦਾਂ ਹੀ ਅਤੇ ਗਲ ਤੱਕ ਟੁੱਬਾ ਲਾ ਲਿਓ। ਕਹਿੰਦੇ ਅੱਜ ਜਿੰਨੇ ਟੁੱਬੇ ਲਾ ਲਓਗੇ ਉਨੀ ਕਿਰਪਾ ਹੋ ਜੂਗੀ। ਅਤੇ ਜਿੰਨੀ ਵੱਧ ਤੋਂ ਵੱਧ ਜੇ ਸਰੋਵਰ ਦਾ ਵੈਸੇ ਇਸ਼ਨਾਨ ਇੱਥੇ ਵੀ ਕਰਨਾ ਹੋਵੇ ਨਾ, ਸਣੇ ਕੇਸੀ ਟੁੱਬਾ ਲਾ ਕੇ ਕਰਿਆ ਕਰੋ। ਸਣੇ ਕੇਸੀ ਟੁੱਬਾ ਲਾਉਣ ਦਾ ਮਹਾਤਮ ਜ਼ਿਆਦੇ, ਉਹਦੇ 'ਚ ਫਲ ਬਹੁਤਾ ਭਾਰੀ ਹੁੰਦਾ ਹੈ।
ਸਭ ਤੇ ਗੋਪ ਤੋਏ ਪ੍ਰਗਟਾਇਓ ਯਾ ਤੀਰਥ ਫਲ ਸ਼੍ਰੀ ਮੁਖ ਗਾਇਓ।
ਇਹ ਸਾਰਿਆਂ ਨਾਲੋਂ ਗੋਪ ਗੱਲ ਹੈ, ਗੋਪਨੀਯ ਹੈ, ਗੁਪਤ ਹੈ। ਭਾਈ ਗੁਰਦਾਸ ਜੀ ਕਹਿੰਦੇ ਪਰ ਤੁਸੀਂ ਅੱਜ ਮੈਨੂੰ ਪੁੱਛਿਆ ਨਾ, ਤੁਹਾਨੂੰ ਮੈਂ ਤਾਂ ਦੱਸਿਆ, ਵੈਸੇ ਸਾਨੂੰ ਗੁਰੂ ਸਾਹਿਬ ਦਾ ਹੁਕਮ ਨਹੀਂ ਇਹ ਗੱਲਾਂ ਕਰਨ ਦਾ। ਕਹਿੰਦੇ ਪਰ ਤੁਸੀਂ ਜੋ ਕਿਹਾ ਵੀ ਮੈਨੂੰ ਹਰਿਮੰਦਰ ਸਾਹਿਬ ਦੇ ਪ੍ਰਮਾਣ ਦਿਓ, ਵੀ ਇਹ ਵੇਦਾਂ ਵਿੱਚੋਂ ਦਿਓ, ਸ਼ਸਤਰਾਂ ਵਿੱਚੋਂ ਦਿਓ, ਦੇਵਤਿਆਂ ਰਾਹੀਂ ਪ੍ਰਮਾਣ ਦਿਓ, ਤਾਂ ਕਹਿੰਦੇ ਅਸੀਂ ਤੁਹਾਨੂੰ ਇਹ ਗੁਪਤ ਗੱਲ ਸਾਰੀ ਦੱਸੀ ਹੈ, ਨਹੀਂ ਇਹ ਗੱਲਾਂ ਜਿਹੜੀਆਂ ਸੰਸਾਰ ਨੂੰ ਨਹੀਂ ਸੁਣਾਈ ਦੀਆਂ।
ਧਰਮ ਅਰਥ ਕਾਮ ਅਰ ਮੁਖ ਮਨ ਬਚ ਕਰਮ ਅਗ ਕਲ ਹਰ ਦੁੱਖ।
ਜਿਹੜਾ ਹੁਣ ਧਰਮ ਅਰਥ ਕਾਮ ਮੋਖ ਚਾਰੇ ਪਦਾਰਥ ਨੇ, ਜਿਹੜਾ ਬੰਦਾ ਹਰਿਮੰਦਰ ਸਾਹਿਬ ਜਾ ਕੇ ਮੱਥਾ ਟੇਕ ਰਿਹਾ, ਦੁਕਾਨਦਾਰ ਸੰਗਰਾਂਦ ਨੂੰ ਜਾਂਦੇ ਨੇ ਬਹੁਤੇ, ਦੁਕਾਨ ਚੰਗੀ ਚੱਲੇ, ਕਾਰੋਬਾਰ ਚੱਲੇ, ਚੱਲਦੇ ਫਿਰ ਉਹਨਾਂ ਦੇ ਨਾ ਤਾਂ ਨਹੀਂ ਕਰਦੇ ਮਹਾਰਾਜ। ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਜਿਹੜਾ ਸਿੱਖ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਆਵੇ, ਦੁਕਾਨਦਾਰਾਂ ਨੇ ਕਿਹਾ ਸੀ ਸਾਡੀ ਦੁਕਾਨਾਂ ਹੀ ਨਹੀਂ ਚੱਲਦੀਆਂ ਸੋਹਣੀਆਂ, ਮਹਾਰਾਜ ਕਹਿੰਦੇ ਲੱਛਮੀ ਬੈਠੀ ਆ ਹਰਿਮੰਦਰ ਸਾਹਿਬ 'ਚ, ਜਿਹੜਾ ਜਾਊਗਾ ਲਿਆਊਗਾ, ਜਿਹੜਾ ਨਾ ਜਾਊਗਾ ਨਾ ਮਿਲੇਗੀ। ਇਸ ਕਰਕੇ ਤੁਸੀਂ ਸਵੇਰੇ ਸਰੋਵਰ 'ਚ ਇਸ਼ਨਾਨ ਕਰੋ, ਜਪਜੀ ਸਾਹਿਬ ਦਾ ਪਾਠ ਕਰੋ, ਫਿਰ ਹਰਿਮੰਦਰ ਸਾਹਿਬ ਦੇਖ ਕਰਾਓ, ਮੱਥਾ ਟੇਕੋ, ਲੱਛਮੀ ਉਹਦੇ ਨਾਲ ਹੀ ਆ ਜਾਵੇਗੀ। ਇਸ ਕਰਕੇ ਧਰਮ ਅਰਥ ਕਾਮ ਮੋਖ ਉਹਨੂੰ ਹੀ ਬਖਸ਼ਿਸ਼ ਕਰਾਂਗੇ ਜਿਹੜਾ ਜਾਵੇਗਾ ਮਨ ਬਚ ਕਰਮ ਕਰਕੇ। ਜਿਹੜੇ ਨਾ ਸਾਰੇ ਪਾਪ ਨੇ ਕਲਯੁੱਗ ਦੇ, ਉਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਨਾਸ ਹੋ ਜਾਂਦੇ, ਇਹ ਸਾਰੀ ਵਿਸ਼ਵਾਸ ਤੇ ਗੱਲ ਹੈ। ਅੱਜ ਦੇ ਸਿੱਖ 'ਚ ਭਰੋਸਾ ਬਹੁਤ ਘੱਟ ਹੋ ਗਿਆ, ਕਿਉਂ ਇਹ ਦੁਨੀਆਂ ਦੀਆਂ ਗੱਲਾਂ ਬਹੁਤੀਆਂ ਸੁਣਦਾ। ਲੋਕ ਬਾਹਰਲੇ ਕਹਿਣ ਵਾਲੇ ਕਹਿੰਦੇ ਉਰੇ ਕੀ ਸ਼ਕਤੀ ਐ ਨਹੀਂ ਆਉ ਨਹੀਂ ਕਰਕੇ, ਹੌਲੀ 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 ਸਾਰੇ ਜਣਿਆਂ ਦੇ ਭਰੋਸੇ ਘੱਟ ਗਏ। ਮਹਾਰਾਜ ਕਹਿੰਦੇ ਭਰੋਸਾ ਪੂਰਨ ਬਣਾ ਲਓ ਆਪਣਾ।
ਜਬ ਜਬ ਹੋ ਬੈਕੁੰਠ ਉਦਾਸਾ ਤਬ ਹੋ ਆਏ ਸੁਕਰ ਹੋ ਨਿਵਾਸਾ।
ਵਿਸ਼ਨੂੰ ਜੀ ਕਹਿਣ ਲੱਗੇ ਦੇਵਤਿਓ ਹੇ ਰਿਸ਼ੀਓ ਮੁਨੀਓ, ਜਦੋਂ ਜਦੋਂ ਅਸੀਂ ਬੈਕੁੰਠ ਵਿੱਚ ਬੈਠੇ ਕਦੇ ਉਦਾਸ ਹੋ ਜਾਈਏ ਨਾ, ਤਾਂ ਅਸੀਂ ਇਹ ਥਾਂ ਤੇ ਆ ਕੇ ਬਹਿ ਕੇ ਕੀਰਤਨ ਸੁਣਦੇ ਹਾਂ, ਇਸ਼ਨਾਨ ਕਰਦੇ ਹਾਂ, ਬਾਣੀ ਸੁਣਦੇ ਹਾਂ, ਅਕਾਲ ਪੁਰਖ ਦੇ ਸਥਾਨ ਤੇ ਆ ਕੇ ਮੱਥਾ ਟੇਕਦੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਫੁੱਲ ਭੇਟਾ ਕਰਦੇ ਹਾਂ, ਤਾਂ ਸਾਡਾ ਮਨ ਵੀ ਖੁਸ਼ੀ ਨਾਲ ਝੂਮ ਉੱਠਦਾ ਹੈ। ਔਰ ਉਹ ਹੋ ਜਾਂਦੀ ਅਵਸਥਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਸ ਪਾਵ ਕਾ ਨਾਸ।
ਤੀਰਥ ਮਨ ਦੇ ਸਰੂਪ,
ਇਹ ਜਿਹੜਾ ਤੀਰਥ ਹੈ ਇਹ ਮੇਰਾ ਸਰੂਪ ਆਪਣਾ, ਭਾਵ ਪਰਮੇਸ਼ਰ ਦੇ ਵੱਲੋਂ ਹੁਕਮ ਕਰ ਰਹੇ ਨੇ ਕਿ ਪਰਮੇਸ਼ਰ ਜੀ ਕਹਿ ਰਹੇ ਨੇ ਮੇਰਾ ਆਪਣਾ ਸਰੂਪ ਹੈ। ਇਹ ਬਚਨ ਪਰਮੇਸ਼ਰ ਨੇ ਕਿਹਾ ਜਿਹੜਾ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨੇ ਆ ਨਾ, ਇਹ ਮੇਰੇ ਦਰਸ਼ਨ ਹਨ।
ਗੰਗਾ ਆਦਿਕ ਪਦ ਜਲ ਮੁਨੀ ਭੂਪਾ,
ਉਹ ਜਿਹੜਾ ਗੰਗਾ ਆਦਿਕ ਜਲ ਹੈ ਸਾਰਾ ਜਿਹੜਾ ਸਾਡੇ ਕਹਿੰਦੇ ਚਰਨਾਂ 'ਚੋਂ ਪ੍ਰਗਟ ਹੋਇਆ, ਇਹ ਤਾਂ ਸੋ ਚਰਨਾਂ ਵਿੱਚੋਂ ਪ੍ਰਗਟ ਹੋਣ ਕਰਕੇ ਕਹਿੰਦੇ ਸਾਰਾ ਕੁਝ ਹੁਣ ਅਸੀਂ ਇੱਥੇ ਹੀ ਇਕੱਠਾ ਕਰ ਦਿੱਤਾ। ਜਿਹਨੇ ਫਲ ਲੈਣੇ ਜਿੰਦੇ ਸਾਰੇ ਫਲ ਇਸੇ ਸਥਾਨ ਦੇ ਉੱਤੇ ਮਿਲ ਜਾਣਗੇ।
ਬੀਜ ਰੂਪ ਤੀਰਥ ਮੈਂ ਰਾਜ, ਅੰਮ੍ਰਿਤ ਸਰ ਥਲ ਸਜਿਓ ਸਮਾਜ।
ਭਾਵੇਂ ਕਿ ਜਿਹੜਾ ਤੀਰਥ ਆ, ਤੀਰਥ ਰਾਜ ਇਹਦਾ ਨਾਮ ਹੈ, ਬਾਕੀ ਤਾਂ ਤੀਰਥ ਨੇ, ਇਹ ਤੀਰਥ ਰਾਜ ਹੈ। ਪ੍ਰਿਥਵੀ ਦੇ ਸਾਰੇ ਤੀਰਥਾਂ ਦਾ ਬੀਜ ਰੂਪ ਹੈ, ਇਸ ਸਥਾਨ ਦੇ ਉੱਤੇ ਸਾਰਾ ਕੁਝ ਹੀ ਹਾਜ਼ਰ ਕਰ ਦਿੱਤਾ ਹੈ।
ਜੀ ਨਰ ਸਹਿਜ ਦਰ ਸੇਤ ਆਵੈ, ਚਤੁਰ ਪਦਾਰਥ ਸਹਿਜ ਹੀ ਪਾਵੈ।
ਜਿਹੜੇ ਬੰਦੇ ਸਹਿਜੇ ਹੀ ਦਰਸ਼ਨ ਕਰਨ ਆਉਂਦੇ ਨੇ ਇੱਥੇ ਹਰਿਮੰਦਰ ਸਾਹਿਬ ਮੱਥਾ ਟੇਕਦੇ ਨੇ ਪਿਆਰ ਸਤਿਕਾਰ ਨਾਲ, ਸਹਿਜੇ ਹੀ ਚਾਰ ਪਦਾਰਥ ਉਹਨਾਂ ਨੂੰ ਅਸੀਂ ਦਿੰਦੇ ਹਾਂ।
ਜੀ ਪੁਨ ਤਿਨ ਕੇ ਦਰਸ਼ਨ ਕਹਿ, ਹੋਏ ਮਹਾਂਪੁਰ ਜੈ।
ਜਿਹੜੇ ਫੇਰ ਦਰਸ਼ਨ ਕਰਦੇ ਹਨ ਉਹਨਾਂ ਦੇ, وہ ودے مکت ہو کر کے میری پوری نو آ جاندے نے یہ تو جڑے درشن کرن والے انہوں دا بھلا درشن کرن والے دے درشن کرن والے دا ہی بھلا ہو جاندا ہے ایتھے
کون کسان نرک برک کے تو
جڑا پورب دشا اتے اتر دشا دے وچکار دا ستھان ہے نا تو اس ستھان دے اتے برک کے تو جڑا بیل دی سواری کرن والا شیو جی ہے وہ دی سیوا لائی ہے کہ اس ستھان تے تو ہر ٹائم حاضر رہنا ہے
دکھن دشا پوت گرہ ہیتو
سو جڑی دکھن والا پاسا ہے پوت گرہ تو بھاو جڑا جیوان گرسن والا دھرم راجا وہ دھرم مہاراج دی اس ستھان تے کیوں پرمیشر دا سارا سچ کھنڈ ہی اتنے آ گیا نا اس کر کے سارے دی ڈیوٹیاں لگیاں ہوئی نے سارے پاسے سیوا سنبھال انہاں دی ملی ہوئی ہے
ورن کو میرے اندر دش راجا
سو جڑے ورن نے ورن دیوتا کبیر آدک پرمیشر دا پنڈاری ہے اندر آدک یہ جڑے چار دسو دساں نو سنبھالن والے نے دسو دساں نو دبن والے نے دھرتی نو سنبھالدے نے وہ دسو دساں دے راجے بھی ایتھے آئے ہوئے نے
جی استھل سر سجے سماجا
سو سارے جانے نے آ کے آپ اپنے آسن ہی ایتھے لال نے اس ستھان دے اتے براجمان ہاں یہ پرمیشر دے برہم آدک من لا کے سیم دے نے کیونکہ یہ ساری شکتیاں پرمیشر دیا نے پرمیشر دے ادھین ہیں جتھے پرمیشر ہون گے یہ شکتیاں سبھاوک ہی اتھے چلیاں جاندیاں اپنے آپ ہی یہ کوئی حیرانگی والی گل نہیں ہے کیونکہ پرمیشر دے تاں سارے بنائے ہوئے نے ایک مائی جگت ویائی تین چیلے پروان ایک سنساری ایک پنڈاری ایک لائے دی بان جیوت سبھاو ہے تیوہ چلاو ہے جیو ہو ہے فرمان وہ ویخا انہیں نظر نہ آوے بہت آئے وڈان یہ سارے پرمیشر دے تاں بنائے ہوئے نے یہ ٹھیک ہے کہ انہوں نے پہلا آ کے اپنا ناؤں جرا کے جپایا سی پھر گرو نانک دیو مہاراج نے آ کے کہا بھائی ساڈا ناؤں کون جپاوے گا یہ تو تھی آپ اپنا ناؤں جپا شروع کرتا تا مہاراج کہنے سانو آپ آ کے اپنا نام جپا پیا تے نال ہن انہاں نوں وی جپن لایا ہے تسی وی واہگرو واہگرو کریا کرو
ممر چلک کھک پد جم چھائے
سو اس پرکار دے کہندے نے میری روچی نوں جان کر کے پوریاں وانگ چھا رہے ہن سارے کیونکہ جدوں وڈا آ جائے چھوٹیاں دی کی مجال ہے نہ آن اتھے سارے جانے ہن درشن کر کے نہال ہوندے ہن
کیم کہ پربھو سر دیو بلائے